ਚੋਰਾਂ ਦੇ ਦੇਸ਼ 'ਚ ਇੱਕ ਇਮਾਨਦਾਰ ਆਦਮੀ ਰਹਿਣ ਕੀ ਆ ਗਿਆ, ਪੂਰਾ ਨਿਜ਼ਾਮ ਹੀ ਗੜਬੜਾ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਨੂੰ ਇਤਾਲੋ ਕਾਲਵੀਨੋ ਦੀ ਇੱਕ ਬਹੁਤ ਹੀ ਵਧੀਆ ਇਤਾਲਵੀ ਕਹਾਣੀ ਦਾ ਪੰਜਾਬੀ ਅਨੁਵਾਦ ਸੁਣਾਉਂਦੇ ਹਾਂ। ਦੋਸਤੋ, ਇਸਦਾ ਅੰਗਰੇਜ਼ੀ ਤੋਂ ਤਰਜਮਾ ਖਾਲਿਦ ਫਰਹਾਦ ਤਾਰੀਵਾਲ ਨੇ ਕਰਿਆ ਹੈ। ਸੁਪੇਸ਼ ਕਹਾਣੀ, ਇੱਕ ਇਮਾਨਦਾਰ ਆਦਮੀ। ਇਹ ਇੱਕ ਅਜਿਹੇ ਦੇਸ਼ ਦੀ ਗੱਲ ਹੈ ਜਿੱਥੇ ਸਭ ਦੇ ਸਭ ਚੋਰ ਸਨ। ਤਰਕਾਲਾਂ ਹੁੰਦਿਆਂ ਹੀ ਹਰ ਕੋਈ ਨਕਲੀ ਚਾਬੀਆਂ ਅਤੇ ਮੱਧਮ ਬਲਦੀਆਂ ਲਾਲਟੈਣਾਂ ਨਾਲ ਘਰੋਂ ਨਿਕਲਦਾ ਅਤੇ ਕਿਸੇ ਗੁਆਂਢੀ ਵੱਲ ਸੰਨ ਲਾ ਲੈਂਦਾ। ਚੋਰੀ ਦੇ ਮਾਲ ਨਾਲ ਲੱਦੇ ਫਿੱਦੇ ਸਵੇਰੇ ਜਦੋਂ ਉਹ ਆਪਣੇ ਘਰੀਂ ਪਰਤਦੇ ਤਾਂ ਵੇਖਦੇ ਕਿ ਉਹਨਾਂ ਦਾ ਆਪਣਾ ਘਰ ਵੀ ਲੁੱਟਿਆ ਪਿਆ ਏ। ਇਸੇ ਤਰ੍ਹਾਂ ਸਭੇ ਖੁਸ਼ਬਾਸ਼ ਰਹਿ ਰਹੇ ਸਨ। ਕਿਸੇ ਨੂੰ ਕੋਈ ਘਾਟਾ ਨਹੀਂ ਸੀ, ਕਿਉਂ ਜੋ ਪਹਿਲਾਂ ਦੂਜੇ ਦੀ ਚੋਰੀ ਕਰ ਰਿਹਾ ਸੀ, ਦੂਜਾ ਤੀਜੇ ਦੀ ਅਤੇ ਤੀਜਾ ਚੌਥੇ ਦੀ। ਇੰਝ ਤੁਸੀਂ ਇਸ ਅਖੀਰਲੇ ਬੰਦੇ 'ਤੇ ਅਪੜ ਸਕਦੇ ਹੋ ਜਿਹਨੇ ਸਭ ਤੋਂ ਪਹਿਲੇ ਘਰ ਉੱਤੇ ਹੱਥ ਸਾਫ ਕੀਤਾ ਹੋਵੇ। ਇਸ ਮੁਲਕ ਦੇ ਵਣਜ ਵਪਾਰ ਵਿੱਚ ਮੁੱਲ ਲੈਣ ਅਤੇ ਵੇਚਣ ਵਾਲੇ ਦੋਹਾਂ ਵੱਲੋਂ ਧੋਖਾ ਲਾਜ਼ਮੀ ਸ਼ਰਤ ਸੀ। ਇਸ ਦੇਸ਼ ਦੀ ਸਰਕਾਰ ਇੱਕ ਮੁਜ਼ਰਮਾਨਾ ਗੱਠਜੋੜ ਸੀ ਜਿਹੜੀ ਆਪ ਲਕਾਈ ਨਾਲ ਸ਼ਰੇਆਮ ਡਕੈਤੀ ਕਰਦੀ ਸੀ, ਅਤੇ ਆਪਣੇ ਵੱਲੋਂ ਦੇਸ਼ਵਾਸੀ ਵੀ ਸਰਕਾਰ ਨੂੰ ਚੂਨਾ ਲਾਉਣ ਤੋਂ ਬਾਜ਼ ਨਹੀਂ ਸਨ ਆਉਂਦੇ। ਇਸ ਤਰ੍ਹਾਂ ਸਭ ਦਾ ਜੀਵਨ ਬੀਤ ਰਿਹਾ ਸੀ। ਨਾ ਕੋਈ ਅਮੀਰ ਸੀ ਅਤੇ ਨਾ ਹੀ ਕੋਈ ਗਰੀਬ। ਇੱਕ ਦਿਨ ਸਾਨੂੰ ਨਹੀਂ ਪਤਾ ਕਿਵੇਂ, ਪਰ ਹੋਇਆ ਇਹ ਕਿ ਇੱਕ ਇਮਾਨਦਾਰ ਬੰਦਾ ਉਸ ਮੁਲਕ ਵਿੱਚ ਰਹਿਣ ਲਈ ਆ ਗਿਆ। ਰਾਤ ਨੂੰ ਥੈਲੇ, ਕੁੰਜੀਆਂ ਅਤੇ ਬੱਤੀ ਲੈ ਕੇ ਨਿਕਲਣ ਦੀ ਬਜਾਏ ਉਹ ਸਿਗਰਟ ਪੀਣ ਅਤੇ ਨਾਵਲ ਪੜ੍ਹਨ ਲਈ ਘਰ ਵਿੱਚ ਹੀ ਠਹਿਰਦਾ ਸੀ। ਚੋਰ ਆਏ, ਇਸ ਘਰ ਵਿੱਚ ਚਾਨਣ ਵੇਖਿਆ ਅਤੇ ਅੰਦਰ ਵੜੇ ਹੀ ਨਹੀਂ। ਕੁਝ ਦਿਨਾਂ ਤੀਕ ਇਹ ਸਿਲਸਿਲਾ ਚੱਲਦਾ ਰਿਹਾ। ਫਿਰ ਸਭੇ ਰਲ ਕੇ ਉਸ ਓਪਰੇ ਬੰਦੇ ਨੂੰ ਸਮਝਾਉਣ ਗਏ ਕਿ ਜੇ ਉਹ ਬਿਨਾਂ ਕੁਝ ਕੀਤੇ ਤਰੇ ਜੀਣਾ ਚਾਹੁੰਦਾ ਹੈ ਤਾਂ ਜੀਵੇ, ਪਰ ਇਹ ਤਾਂ ਕੋਈ ਵਜ੍ਹਾ ਨਾ ਹੋਈ ਕਿ ਦੂਜਿਆਂ ਨੂੰ ਵੀ ਆਪਣਾ ਕੰਮ ਕਰਨ ਤੋਂ ਰੋਕਿਆ ਜਾਵੇ। ਹਰ ਰਾਤੀ ਉਹਦੇ ਘਰ ਰਹਿਣ ਦਾ ਇੱਕ ਮਤਲਬ ਇਹ ਵੀ ਸੀ ਕਿ ਅਗਲੀ ਸਵੇਰ ਕੋਈ ਇੱਕ ਪਰਿਵਾਰ ਭੁੱਖਾ ਰਹਿੰਦਾ। ਅਜਿਹੀਆਂ ਦਲੀਲਾਂ ਸਾਹਮਣੇ ਉਹ ਇਮਾਨਦਾਰ ਆਦਮੀ ਢੇਰ ਹੋ ਗਿਆ। ਰਾਤ ਨੂੰ ਬਾਹਰ ਰਹਿਣ ਅਤੇ ਤੜਕੇ ਵਾਪਸ ਆਉਣ ਵਾਲੀ ਗੱਲ ਤਾਂ ਇਸਨੇ ਮੰਨ ਲਈ, ਪਰ ਚੋਰੀ ਕਰਨ ਤੋਂ ਨਾ ਕਰ ਦਿੱਤੀ। ਉਹ ਇਮਾਨਦਾਰ ਸੀ, ਇਸ ਵਿੱਚ ਮੇਰੀ ਅਤੇ ਤੁਹਾਡੀ ਕੀ ਗਲਤੀ ਹੈ? ਹੱਦ ਤੋਂ ਹੱਦ ਉਹ ਪੁਲ ਤੀਕ ਜਾਂਦਾ ਅਤੇ ਹੇਠੋਂ ਵਗਦੇ ਪਾਣੀ ਨੂੰ ਸਾਰੀ ਰਾਤ ਵੇਖਦਾ। ਸਾਜਰੇ ਉਹ ਘਰ ਪਰਤਦਾ ਅਤੇ ਵੇਖ ਲੈਂਦਾ ਕਿ ਚੋਰੀ ਹੋ ਗਈ ਹੋਈ ਏ। ਹਫ਼ਤੇ ਤੋਂ ਵੀ ਘੱਟ ਵਕਤ ਵਿੱਚ ਉਹ ਬੰਦਾ ਪਾਈ ਪਾਈ ਦਾ ਮੁਥਾਜ ਹੋ ਗਿਆ। ਸਾਰਾ ਘਰ ਇਸ ਤਰ੍ਹਾਂ ਖਾਲੀ ਹੋਇਆ ਕਿ ਉਸ ਕੋਲ ਖਾਣ ਲਈ ਕੁਝ ਵੀ ਨਾ ਬਚਿਆ। ਪਰ ਇਹ ਕੋਈ ਮਸਲਾ ਨਹੀਂ ਸੀ, ਕਿਉਂ ਜੋ ਇਹ ਸਭ ਉਸੇ ਦਾ ਕੀਤਾ ਤਰਿਆ ਸੀ। ਅਸਲ ਮੁਸ਼ਕਲ ਇਹ ਸੀ ਕਿ ਉਸਦੇ ਵਰਤਾਰੇ ਨਾਲ ਸਾਰਾ ਧੰਦਾ ਉਲਟ ਪੁਲਟ ਹੋ ਗਿਆ। ਉਹਨੇ ਆਪ ਕੁਝ ਚੋਰੀ ਕੀਤੇ ਬਿਨਾਂ ਆਪਣਾ ਸਾਰਾ ਮਾਲ ਚੋਰੀ ਹੋਣ ਦਿੱਤਾ, ਤਾਂ ਹਰ ਸਵੇਰ ਇੱਕ ਨਾ ਇੱਕ ਬੰਦਾ ਆਪਣੇ ਹਿੱਸੇ ਦੀ ਚੋਰੀ ਕਰਕੇ ਘਰ ਪਰਤਦਾ ਅਤੇ ਵੇਖਦਾ ਉਸਦੇ ਘਰ ਦਾ ਸਮਾਨ ਅਣਛੋਇਆ ਪਿਆ ਏ। ਇਹ ਉਹ ਘਰ ਹੁੰਦਾ ਜਿਹਦੇ ਵਿੱਚ ਅਸਲੋਂ ਉਸ ਬੰਦੇ ਨੇ ਸੰਨ ਲਾਉਣੀ ਹੁੰਦੀ ਸੀ। ਹੁਣ ਜਿਹਦੇ ਘਰ ਚੋਰੀ ਹੋਈ ਨਹੀਂ, ਉਹ ਉਸੇ ਪਲ ਦੂਜਿਆਂ ਨਾਲੋਂ ਅਮੀਰ ਹੋ ਜਾਂਦਾ। ਇਸ ਨਵੇਂ ਅਮੀਰ ਦੀ ਚੋਰੀ ਵਾਲੀ ਸਦਰ ਵੀ ਜਾਂਦੀ ਰਹਿੰਦੀ। ਮਾਮਲੇ ਉਦੋਂ ਵਿਗੜੇ ਜਦੋਂ ਉਸ ਇਮਾਨਦਾਰ ਦੇ ਘਰ ਚੋਰੀ ਕਰਨ ਗਏ ਬੰਦੇ ਖਾਲੀ ਹੱਥ ਮੁੜਨ ਲੱਗੇ। ਹੁਣ ਉਹ ਗਰੀਬ ਹੁੰਦੇ ਜਾ ਰਹੇ ਸਨ। ਇਸੇ ਵਿਚਕਾਰ ਜਿਹੜੇ ਨਵੇਂ ਨਵੇਂ ਅਮੀਰ ਹੋਏ ਸਨ, ਉਹ ਇਮਾਨਦਾਰ ਆਦਮੀ ਵਾਂਗੂ ਰਾਤ ਨੂੰ ਪੁਲ 'ਤੇ ਜਾਣ ਲੱਗ ਪਏ ਸਨ ਅਤੇ ਚਿਰਾਂ ਤੀਕ ਉਹਦੇ ਥੱਲਿਓਂ ਵਗਦੇ ਪਾਣੀ ਨੂੰ ਵੇਖਦੇ ਸਨ। ਇਹਨਾਂ ਹਰਕਤਾਂ ਨਾਲ ਸ਼ੱਕ ਸੁਬੇ ਵੱਧਦੇ ਗਏ, ਕਿਉਂ ਜੋ ਇਸਦਾ ਮਤਲਬ ਇਹ ਸੀ ਕਿ ਬਹੁਤ ਸਾਰੇ ਲੋਕ ਅਮੀਰ ਹੁੰਦੇ ਜਾ ਰਹੇ ਸਨ ਅਤੇ ਬਹੁਤ ਸਾਰੇ ਗਰੀਬ। ਅਤੇ ਅਮੀਰਾਂ ਨੂੰ ਜਾਪਿਆ ਕਿ ਹਰ ਰਾਤ ਉਹ ਪੁਲ 'ਤੇ ਜਾਂਦੇ ਰਹੇ ਤਾਂ ਛੇਤੀ ਹੀ ਗਰੀਬ ਹੋ ਜਾਣਗੇ। ਫਿਰ ਉਹਨਾਂ ਨੇ ਸੋਚਿਆ ਕਿ ਕੁਝ ਗਰੀਬਾਂ ਨੂੰ ਨੌਕਰ ਰੱਖ ਲੈਣਾ ਚਾਹੀਦਾ ਹੈ ਜਿਹੜੇ ਸਾਡੇ ਲਈ ਚੋਰੀ ਕਰਨ। ਉਹਨਾਂ ਰਲ ਮਿਲ ਕੇ ਲੇਖਾ ਕੀਤਾ, ਤਨਖਾਹਾਂ ਮਿਥੀਆਂ ਅਤੇ ਹਿੱਸੇ ਤੈਅ ਕੀਤੇ। पर चोर तो हुण भी सन, इसलिए एक दूजे नूं ठगण दा यतन कीता। फिर भी जिवें कि हुंदा आया है, जिहड़े अमीर सन वह होर अमीर हुंदे गए ते गरीब होर भी गरीब हुंदे गए। कुछ अमीर तो इन्ने अमीर हो गए कि अमीर बने रहने लई उन्हां नूं ना चोरी करन दी आप लोड़ सी ते ना चोरी करवाउण दी, पर जे वह चोरी बंद कर देंदे तां वह गरीब हो जांदे, क्यों जो बाकी दे गरीब तो लगातार चोरी कर रहे सन। इसलिए उन्होंने सब तो वध गरीब लोगों नूं तनखाहां देनियां शुरू कर दित्तियां तां जो वह दूजे गरीबां तो उन्हां दी जायदाद की हिफाजत कर सकन। इस दा असर यह होया कि थाणियां ते जेलां दी उसारी शुरू हो गई। इस तरह इस ईमानदार आदमी दे सामने आउण तो कुछ ही सालां पिछों हाल यह हो गया कि लोग हुण लुट्टण ते लटाउण दी गल करना छड के बस अमीर ते गरीब दी गल करन लगे, पर अजे भी वह सभे चोर सन। इकला ईमानदार उही सी जिहड़ा शुरू शुरू विच इत्थे आया सी ते छेती ही वह भुख नाल मर गया सी। सो दोस्तो, यह सी साडी अज दी कहानी एक ईमानदार आदमी। तुहानू किहो जी लगी सानू कमेंट करके जरूर दस्यो। अगली बारी फिर एक नवे रंग दे नाल बहुत जल्दी मिलते हैं। तद तक लई सत श्री अकाल।